ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨਪਤ ਪਾਵੈ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨਪਤ ਪਾਵੈ ਕਿਆ ਬਗ ਬੱਪੂੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬੱਪੂੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਪ ਸਮੂਹ ਮਾਈ ਪਾਈ ਵਡਭਾਗੀ ਹੋ ਜਿਨ੍ਹਾਂ ਨੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਜਗਦੀ ਜੋਤ ਸ਼ਹਿਨਸ਼ਾਹ ਪਿਤਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਮੁਕੱਦਸ ਗੋਦ ਵਿੱਚ ਅੰਮ੍ਰਿਤ ਵੇਲੇ ਦੀ ਉਦਮ ਕਰਕੇ ਹਾਜ਼ਰੀ ਭਰੀ ਹੈ। ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੈ ਸੁਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤ ਵੇਲੇ ਤੋਂ ਕਿਰਪਾ ਵਰਤ ਰਹੀ ਹੈ। ਆਪ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਅੰਮ੍ਰਿਤ ਵੇਲੇ ਦਾ ਧੰਨ ਗੁਰੂ ਰਾਮਦਾਸ ਜੀਆਂ ਨੇ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ ਹੈ ਇਸ ਪਵਿੱਤਰ ਅਸਥਾਨ ਦੀ ਮਰਯਾਦਾ ਅਨੁਸਾਰ ਹੁਕਮਨਾਮੇ ਦੀ ਵਿਚਾਰ ਕਰਨ ਦਾ ਸਮਾਂ ਹੋਇਆ ਹੈ। ਮਾਲਕ ਦੀ ਬਹੁਤ ਰਹਿਮਤ ਹੈ ਅੱਜ ਦਾ ਜੋ ਹੁਕਮ ਹੈ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਨਾਸਰੀ ਰਾਗਣੀ ਦੁਆਰਾ ਕਿਰਪਾ ਕੀਤੀ ਹੈ। ਇਸ ਪਾਵਨ ਹੁਕਮ ਦੇ ਅੰਦਰ ਮਹਾਰਾਜ ਨੇ ਭਗਤੀ ਕਰਨ ਵਾਲੇ ਸੰਤ ਮਹਾਤਮਾ ਜਨਾਂ ਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੈ ਕਿ ਰੱਬ ਦੇ ਪਿਆਰਿਆਂ ਦਾ ਜੀਵਨ ਇੱਕ ਉੱਚਾ ਅਤੇ ਸੁੱਚਾ ਹੋਇਆ ਕਰਦਾ ਬੇਦਾਗ ਹੈ ਕਿਉਂਕਿ ਪਰਮੇਸ਼ੁਰ ਦੇ ਪਿਆਰੇ ਹੰਸਾਂ ਦੀ ਨਿਆਈ ਹੈ ਔਰ ਜਿਹੜੇ ਮਨਮੁੱਖ ਲੋਕ ਸਾਖਤ ਲੋਕ ਉਹਨਾਂ ਨੂੰ ਇੱਥੇ ਬਗਲੇ ਦੀ ਜੋ ਖਾਣ ਪੀਣ ਦੀ ਆਦਤ ਹੈ ਜੋ ਉਹਦਾ ਮਾੜਾ ਰਹਿਣਾ ਸਹਿਣਾ ਹੈ ਉਹਦੇ ਨਾਲ ਤਸ਼ਬੀਹ ਦਿੱਤੀ ਹੈ। ਇੰਜ ਕਹਿ ਲੈਣਾ ਕਰੋ ਕਿ ਹੰਸ ਅਤੇ ਬਗਲਾ ਵੇਖਣ ਦੇ ਵਿੱਚ ਪਰ ਇੱਕੋ ਜਿਹਾ ਹੈ ਪਰ ਉਹਨਾਂ ਦੇ ਜੀਵਨ ਦਾ ਬਹੁਤ ਜ਼ਿਆਦਾ ਫਰਕ ਹੈ। ਸੋ ਮਹਾਰਾਜ ਸਾਹਿਬ ਜੀ ਨੇ ਇੰਜ ਕਹਿ ਲੈਣਾ ਕਰੋ ਕਿ ਹੰਸਿਕ ਗੁਰਮੁਖਾਂ ਦੀ ਨਿਆਈ ਹੈ ਅਤੇ ਬਗਲਾ ਇੱਕ ਮਨਮੁਖਤਾਈ ਦੇ ਅੰਦਰ ਆ। ਸੋ ਰਹੋ ਵਿਚਾਰ ਇਹ ਜਿਹੜਾ ਪਾਵਨ ਹੁਕਮ ਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆ ਨੇ ਜਗਤ ਜਲੰਦੇ ਨੂੰ ਠੰਡ ਪਾਉਂਦੇ ਆ। ਜਿਸ ਸਮੇਂ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਅਚਲ ਬਟਾਲੇ ਪਹੁੰਚੇ ਆ, ਉੱਥੇ ਭੰਗਰਨਾ ਜੋਗੀ ਦੇ ਨਾਲ ਉਹਦੇ ਹੋਰ ਵੀ ਸਿੱਧ ਬੜੇ ਇਕੱਠੇ ਹੋਏ। ਸ਼ਿਵਰਾਤਰੀ ਦਾ ਜੋੜ ਮੇਲਾ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਆ। ਮਹਾਰਾਜ ਸਾਹਿਬ ਜੀ ਨੇ ਕੀਰਤਨ ਕੀਤਾ, ਸੰਗਤਾਂ ਸਾਰੀਆਂ ਉਲਟ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਜੁੜੀਆਂ। ਉਹਨੇ ਭੰਗਰਨਾਥ ਨੇ ਬੜੇ ਆਪਣੇ ਹੋਰ ਜੋਗੀ ਸਿੱਧਾਂ ਨੂੰ ਭੇਜਣਾ ਕੀਤਾ ਕਿ ਜਾਓ ਵੇਖੋ ਕੌਣ ਆ ਗਿਆ ਹੈ, ਇਹ ਸਾਰੀ ਉਮਤ ਨੂੰ ਸਾਰੀਆਂ ਇਹ ਦੁਨਿਆਵੀ ਤੌਰ 'ਤੇ ਜੋ ਸਾਡੇ ਨਾਲ ਲੋਕ ਜੁੜੇ ਸੀ ਉਹਨਾਂ ਨੂੰ ਕਾਲਪੁਰਖ ਪਰਮੇਸ਼ੁਰ ਦੇ ਘਰ ਦਾ ਪਤਾ ਨਹੀਂ ਸੀ। ਇਹ ਤਾਂ ਰੱਬੀ ਬਾਣੀ ਦੇ ਜਾਪ ਹੋਣ ਲੱਗੇ ਆ, ਉਹਨਾਂ ਨਾਲ ਵਿਚਾਰ ਚਰਚਾ ਕਰਕੇ ਉਠਾ ਦਿਓ। ਉਹਨਾਂ ਨੇ ਬੜੀ ਲੰਮੀ ਚੌੜੀ ਗੋਸ਼ਟ ਕੀਤੀ ਆ। ਆਖਿਰਕਾਰ ਉਹਨਾਂ ਦੀ ਵਾਹ ਪੇਸ਼ਨਾ ਗਈ, ਆਪ ਹਾਰ ਕੇ ਆਇਆ, ਫਿਰ ਆਪਣੀ ਕਰਾਮਾਤ ਵਿਖਾਉਣ ਲੱਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਸਾਡੇ ਆਉਣ ਦੇ ਨਾਲ ਇਹ ਕੁਛ ਘਾਟਾ ਨਹੀਂ ਪੈ ਸਕਦਾ, ਕੋਈ ਵਿਚਾਰ ਕਰਨੀ ਤੇ ਰੱਬ ਦੇ ਨਾਂ ਦੀ ਕਰ। ਉਹਨਾਂ ਨੂੰ ਆਪਣੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਦਾ ਮਾਣ ਸੀ। ਕਹਿਣ ਲੱਗੇ ਨਾਨਕ ਪਾ ਜੀ, ਸਾਡੇ ਕੋਲ ਇੰਨੀ ਕਰਾਮਾਤ ਆ, ਇੱਥੇ ਅਸੀਂ ਬੈਠੇ ਹੋਏ ਨੌ ਖੰਡ ਧਰਤੀ 'ਤੇ ਬ੍ਰਹਿਮੰਡਾਂ 'ਤੇ ਘੁੰਮ ਕੇ ਆ ਸਕਦੇ, ਯਾਤਰਾ ਕਰ ਲੈਂਦੇ ਹਾਂ। ਇੱਥੇ ਬੈਠੇ ਆਪਾਂ ਮਾਨ ਸਰੋਵਰ ਤੋਂ ਹੀਰੇ ਮੋਤੀ ਜਵਾਹਰ ਆਦਿਕ ਚੁਣ ਲੈਣਾ ਕਰਦੇ ਹਾਂ। ਅਸੀਂ ਮਾਨ ਸਰੋਵਰ ਤੋਂ ਇਸ਼ਨਾਨ ਕਰ ਲੈਂਦੇ ਹਾਂ ਅਤੇ ਨਾਲ ਬਾਬਾ ਜਿਹੜਾ ਮਾਨ ਸਰੋਵਰ ਤੋਂ ਇਸ਼ਨਾਨ ਕਰਦਾ ਉਹਦਾ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਹੋ ਜਾਂਦਾ। ਤੁਸੀਂ ਕੋ ਵਿਖਾਓਗੇ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਦੋਂ ਸਿੱਧਾਂ ਦੇ ਬਾਹਰ ਦੇ ਭੇਖ ਵੇਖੇ, ਉਹਨਾਂ ਦੀਆਂ ਕਰਾਮਾਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਭੇਖ ਵੇਖਿਆ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਸਲੀ ਸਰੋਵਰ ਅਤੇ ਅਸਲੀ ਜਵਾਹਰ ਆਦਿਕ ਮੋਤੀ ਅਤੇ ਅਸਲੀ ਰੱਬ ਦੇ ਪਿਆਰੇ ਹੰਸਾਂ ਦੀ ਗੱਲ ਕੀਤੀ ਆ। ਗੁਰੂ ਕੇ ਪਿਆਰਿਓ, ਹੰਸ ਦਾ ਮਾਨ ਸਰੋਵਰ 'ਤੇ ਚੋਗਾ ਆ, ਉਹ ਚੁਗਦਾ ਆ। ਔਰ ਹੰਸਾਂ ਵੇਖ ਤਰੰਦਿਆਂ ਬੱਗਾਂ 'ਤੇ ਆਇਆ ਚਾਓ, ਡੁੱਬ ਮੋਏ ਬੱਗ ਬੱਪੜੇ। ਗੁਰੂ ਕੇ ਪਿਆਰੋ, ਜਿਹੜੇ ਇਹ ਬੱਗ ਜਿਹੜੇ ਬਗਲੇ ਸੀ ਨਾ, ਉਹਨਾਂ ਨੂੰ ਚਾਅ 'ਤੇ ਆਇਆ ਕਿ ਹੇਠਾਂ ਸ਼ਾਇਦ ਸਾਡੇ ਨਾਲ ਦੇ ਆ, ਕਿਉਂਕਿ ਉਹਨਾਂ ਨੂੰ ਉੱਥੇ ਖੁਰਾਕ ਨਾ ਮਿਲੀ, ਉਹਨਾਂ ਨੂੰ ਉੱਥੋਂ ਉੱਡ ਕੇ ਜਾਣਾ ਪਿਆ। ਕਿਉਂਕਿ ਮਹਾਰਾਜ ਦੇ ਬਚਨ ਆਉਂਦੇ, ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਪਾਲਣ ਜਾਵੇ। ਬਗਲੇ ਨੂੰ ਡੱਡੀਆਂ ਮੱਛੀਆਂ ਦੇ ਨਾਲ ਆ, ਅਤੇ ਹੰਸ ਦਾ ਗੁਰੂ ਕੇ ਪਿਆਰਿਓ ਜਿਹੜਾ ਚੋਗਾ ਹੀਰੇ ਅਤੇ ਮੋਤੀਆਂ ਦਾ ਆ, ਉਹਦੀ ਉੱਥੇ ਰਾਸ ਨਾ ਰਲਣਾ ਕੀਤੀ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਹੰਸ ਆ, ਉਹ ਪੰਛੀ ਆ, ਉਹ ਮਾਨ ਸਰੋਵਰ 'ਤੇ ਟਿਕਿਆ ਹੋਇਆ, ਪਰ ਜਿਹੜੇ ਰੱਬ ਦੇ ਪਿਆਰੇ ਮਹਾਤਮਾ ਜਨ ਬੰਦਗੀਵਾਨ ਆ, ਇਤਿਹਾਸ ਵਿੱਚੋਂ ਆਪਾਂ ਜਦੋਂ ਜ਼ਿਕਰ ਪੜ੍ਹਦੇ ਹਾਂ ਤਾਂ ਮਹਾਰਾਜ ਨੇ ਭਾਈ ਪਾਰੋ ਸਾਹਿਬ ਜੀ ਵਰਗਿਆਂ ਨੂੰ ਪਰਮ ਹੰਸ ਦੇ ਖਿਤਾਬ ਦਿੱਤੇ ਸੀ ਕਿ ਸਾਡੇ ਪਰਮ ਹੰਸ ਸਿੱਖ ਆ। ਗੁਰੂ ਕੇ ਪਿਆਰਿਓ, ਇਹ ਮਾਨ ਸਰੋਵਰ ਜਿਹੜਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਆ, ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਅਕਾਲ ਪੁਰਖ ਇੱਕ ਮਾਨ ਸਰੋਵਰ ਆ। ਕਹਿੰਦੇ ਉਹਦੇ ਵਿੱਚ ਆਪਾਂ ਆ ਕਰਕੇ ਮਰ, ਕਹਿੰਦੇ ਚੋਗਾ ਚੁਗਦੇ ਆ ਨਾਮ ਦਾ, ਇਸ ਕਰਕੇ ਤੁਹਾਡੀ ਸਾਡੇ ਨਾਲ ਕੋਈ ਬਣਨੀ ਨਹੀਂ। ਉਹਨਾਂ ਨੇ ਬੜੀ ਲੰਮੀ ਚੌੜੀ ਗੋਸ਼ਟ ਕੀਤੀ ਆ, ਫਿਰ ਉਹ ਝਗੜਾ ਕਰਨ ਤੱਕ ਵੀ ਆਏ। ਮਹਾਰਾਜ ਕਹਿੰਦੇ ਸਬਰ ਸੰਤੋਖ ਰੱਖੋ, ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਹੁਣ ਬਚਨ ਤਾਂ ਸੁਣਨਾ ਕਰੋ। ਗੁਰੂ ਕੇ ਪਿਆਰੋ, ਇਤਿਹਾਸ ਪੜ੍ਹ ਕੇ ਵੇਖੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਦੇ ਉੱਪਰ ਚੜ੍ਹਾਈ ਕਰਕੇ ਨਹੀਂ ਗਏ, ਪਰ ਜਦੋਂ ਗੁਰੂ ਨਾਨਕ ਸਾਹਿਬ ਦੁਨੀਆਂ 'ਤੇ ਆਏ ਨਾ, ਇੱਥੇ ਆਮ ਤੌਰ 'ਤੇ 3 ਸ਼੍ਰੇਣੀਆਂ ਦਾ ਕਬਜ਼ਾ ਸੀ, ਕਿਉਂਕਿ ਜੋਗੀ ਲੋਕ ਯੋਗ ਮਤ ਅਨੁਸਾਰ ਇਹ ਲੋਕਾਂ ਨੂੰ ਪਿੱਛੇ ਲਾ ਕੇ ਬੈਠੇ ਸੀ, ਕਾਜੀ ਲੋਕ ਆਪਣੇ ਇਖਲਾਕ ਤੋਂ ਡਿੱਗ ਚੁੱਕੇ ਸੀ, ਇਸੇ ਤਰ੍ਹਾਂ ਜਿਹੜੇ ਪੰਡਿਤ ਲੋਕ ਸੀ ਵਿਖਾਵੇ ਕਰਕੇ ਸੀ, ਅੰਦਰ ਕੁਛ ਨਹੀਂ ਸੀ ਰਹਿ ਗਿਆ। ਧੰਨ ਗੁਰੂ ਨਾਨਕ ਸਾਹਿਬ ਜਦੋਂ ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਪ੍ਰਚਾਰ ਕਰਦੇ ਆ, ਉਹਨਾਂ ਤਿੰਨਾਂ ਦਾ ਕਬਜ਼ਾ ਸੀ, ਕਹਿੰਦੇ ਕਿ ਬਾਬਾ ਤੂੰ ਪ੍ਰਚਾਰ ਜੀ ਸਦਕੇ ਕਰ, ਪਰ ਸਾਡੇ ਅਧੀਨ ਹੋ ਕੇ ਅਤੇ ਗੁਲਾਮ ਹੋ ਕੇ ਕਰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਮੈਂ ਤਾਂ ਪਹਿਲਾਂ ਜਿਹੜੀਆਂ ਤੁਸੀਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਸੰਗਲ ਬੱਧੇ ਆ, ਇਹਨਾਂ ਨੂੰ ਵੱਢਣ ਵਾਸਤੇ ਆਇਆ, ਇਹਨਾਂ ਸੰਗਲਾਂ ਨੂੰ ਤੋੜਨ ਵਾਸਤੇ ਆਇਆ, ਹਰ ਇੱਕ ਨੂੰ ਆਜ਼ਾਦੀ ਚਾਹੀਦੀ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੌਜ ਵਿੱਚ ਵਿਤਰੇ ਆ, ਇੱਥੇ ਫਿਰ ਆ ਕੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਉਂਦੇ 19 ਰਾਗਾਂ ਦੇ ਵਿੱਚ ਬਾਣੀ ਆ, 973 ਉਹ ਸ਼ਬਦਾਂ ਦੇ ਲਾਗੇ ਆ, ਔਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮੁੱਖ ਬਾਣੀ ਜਿਹਨੂੰ ਜਪ ਨਿਸ਼ਾਨ ਕਹਿੰਦੇ, ਜਪਜੀ ਸਾਹਿਬ ਦੇ ਨਾਲ ਹੋਈ ਆ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਵਾਰੀ ਵਾਰੀ ਸਮੇਂ ਸਮੇਂ ਅਨੁਸਾਰ ਬਾਣੀ ਉਚਾਰਨ ਕੀਤੀ ਆ, ਇਸ ਲੋਕਾਈ ਦਾ ਭਲਾ ਕੀਤਾ, ਸਾਡੇ ਕਲਯੁਗੀ ਜੀਵਾਂ ਦੇ ਉੱਪਰ ਤਰਸ ਖਾਧਾ। ਸੋ ਆਓ ਮਨ ਬਿਰਤੀਆਂ ਨੂੰ ਕਾਗਰ ਕਰੀਏ, ਕਿਉਂਕਿ ਸ਼ਬਦ ਜਿਹੜਾ ਅਸ਼ਟਪਦੀਆਂ ਦਾ ਬਹੁਤ ਲਮੇਰਾ ਆ, ਇਹ ਸ਼ਬਦੀਆਂ ਇਹ 32 ਪੰਕਤੀਆਂ ਆ, ਅਤੇ ਸਮੇਂ ਨੇ ਆਪਣੇ ਚਾਲ ਚੱਲਦਿਆਂ, ਇਸ ਕਰਕੇ ਆਓ ਮਨ ਬਿਰਤੀਆਂ ਸੁਰਤੀਆਂ ਨੂੰ ਜੋੜੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸੀਸ ਝੁਕਾ ਕੇ ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਧਨਾਸਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧਨਾਸਰੀ ਰਾਗ ਅੰਦਰ ਘਰ ਦੂਜਾ, ਦੂਜੇ ਘਰ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਨ ਕਰਦੇ ਆ। ਘਰ ਦੇ ਵਿਆਕਰਨ ਦੇ ਮੁਤਾਬਕ ਬੜੇ ਅਰਥ ਮਹਾਰਾਜ ਸਾਹਿਬ ਨੇ ਗੁਰਬਾਣੀ ਵਿੱਚ ਕੀਤੇ ਆ। ਘਰ ਆਪਣੇ ਰਹਿਣ ਵਸੇਰੇ ਨੂੰ ਵੀ ਕਿਹਾ ਜਾਂਦਾ, ਘਰ ਦਾ ਅਰਥ ਹਿਰਦਾ ਵੀ ਆ, ਘਰ ਮਕਾਮ ਵੀ ਆ, ਘਰ ਸਾਡੀ ਕਾਇਆ ਵੀ ਆ। ਜਦੋਂ ਆਪਾਂ ਸ਼ਾਮ ਨੂੰ ਕੀਰਤਨ ਸੋਹਲੇ ਦਾ ਜਾਪ ਕਰਦੇ ਹਾਂ ਨਾ, ਛੇ ਘਰ ਛੇ ਗੁਰ ਛੇ ਉਪਦੇਸ਼, ਉੱਥੇ ਗੁਰੂ ਕੇ ਪਿਆਰੋ ਛੇ ਸ਼ਾਸਤਰ, ਛੇ ਉਹਨਾਂ ਦੇ ਕਰਤੇ ਅਤੇ ਛੇ ਪ੍ਰਕਾਰ ਦੇ ਉਪਦੇਸ਼ ਆ। ਜਦੋਂ ਆਪਾਂ ਬਚਨ ਪੜ੍ਹਦੇ ਹਾਂ, ਘਰ ਮੈਂ ਘਰ ਦਿਖਾਏ ਦੇ, ਇਹ ਹਿਰਦੇ ਰੂਪੀ ਘਰ ਦੇ ਵਿੱਚ ਚਾਨਣ ਕਰਨਾ, ਪ੍ਰਕਾਸ਼ ਕਰਨਾ, ਇਸ ਕਰਕੇ ਇਹ ਸੁਰ ਤਾਲ ਦੇ ਵਿੱਚ ਦੂਸਰੇ ਘਰ ਦੇ ਵਿੱਚ ਮਾਰ ਨੇ ਸ਼ਬਦ ਉਚਾਰਿਆ। ਅਸ਼ਟਪਦੀਆਂ ਸਿਰਲੇਖ ਮਿਲਦਾ ਕਿ ਜਿਹੜਾ ਸਿਰਲੇਖ ਉੱਪਰ ਹੋਵੇ ਸ਼ਬਦ ਦੇ ਵਿੱਚ, ਉਸੇ ਤਰ੍ਹਾਂ ਉਨੀਆਂ ਪੰਕਤੀਆਂ ਹੋਣਗੀਆਂ, ਉਨੇ ਬੰਦ ਹੋਣਗੇ। ਇਹ 8-8 ਬੰਦਾਂ ਵਾਲੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਹੁਕਮਨਾਮੇ ਵਿੱਚ ਬਾਣੀ ਉਚਾਰੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਵਸਤੂ ਨਿਰਦੇਸ਼ਕ ਮੰਗਲ ਆ, ਕਿਉਂਕਿ ਛੋਟਾ ਮੰਗਲ ਆ। ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਇਸ ਮੰਗਲ ਨੂੰ ਮਹਾਰਾਜ ਨੇ 524 ਵਾਰ ਉਚਾਰਨ ਕੀਤਾ, 524 ਵਾਰ। ਇੱਕ ਮੰਗਲ ਆਪਾਂ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਇਹ 2 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਉਚਾਰਿਆ, ਇੱਕ ਵਾਰਾਂ 81 ਅੰਗ 'ਤੇ, ਇੱਕ ਵਾਰਾਂ 544 ਅੰਗ 'ਤੇ। ਇੱਕ ਤੀਸਰਾ ਮੰਗਲ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇਹ 9 ਵਾਰਾਂ ਕਿਰਪਾ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ, 9 ਵਾਰੀ। ਇੱਕ ਮੰਗਲ ਪੜ੍ਹਦੇ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ 33 ਵਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ। ਸਾਰੇ ਕੁੱਲ ਮੰਗਲ ਮਿਲਾ ਕੇ ਮਹਾਰਾਜ ਨੇ ਗੁਰੂ ਕੇ ਪਿਆਰੋ 568 ਵਾਰਾਂ ਇਹ ਮੰਗਲਾਂ ਦੇ ਸਿਰਲੇਖ ਉੱਪਰ ਇੱਕ ਓਅੰਕਾਰ ਇਹ ਮਹਾਰਾਜ ਨੇ ਉਚਾਰਨ ਕੀਤਾ ਆ। ਇਹ ਸਤਿਗੁਰਾਂ ਦੀ ਮੌਜ ਆ, ਮੰਗਲ ਵੱਡਾ ਉਚਾਰਨ ਜਾਂ ਛੋਟਾ, ਪਰਮਾਤਮਾ ਇੱਕ ਹੈ, ਅਦਵੈਤ ਹੈ, ਸੱਚਿਤ ਆਨੰਦ ਸਰੂਪ ਹੈ। ਉਹਦੇ ਵਰਗਾ ਕੋ ਪਹਿਲਾਂ ਨਾ ਹੋਇਆ ਨਾ ਹੋਵੇਗਾ। ਉਹ ਆਦ ਸੱਚ, ਅੱਜ ਵੀ ਸੱਚਾ ਅਤੇ ਅਗਾਂਹ ਵੀ ਸੱਚਾ ਰਹੇਗਾ। ਓਅੰਕਾਰ ਸਾਰੇ ਬ੍ਰਹਿਮੰਡ ਦਾ ਪ੍ਰਕਾਸ਼ਕ ਹੈ। ਸਾਰੀ ਕਾਇਨਾਤ ਜਿੰਨੀ ਵੀ ਸ੍ਰਿਸ਼ਟੀ ਆ, ਇਹ ਇੱਕ ਪਰਮਾਤਮਾ ਤੋਂ ਗੁਰੂ ਕੇ ਪਿਆਰੋ ਬਣੀ ਹੋਈ ਆ। ਇੱਕੇ ਨੇ ਸਭ ਕੁਛ ਬਣਾਇਆ, ਉਹ ਆਪਣੀ ਮੌਜ ਦੇ ਵਿੱਚ ਬਣਾ ਵੀ ਰਿਹਾ ਅਤੇ ਢਾ ਵੀ ਰਿਹਾ। ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਰਹਿਮਤ ਨਾਲ ਹੁੰਦੀ ਆ। ਉਹ ਸੱਤ ਹੈ, ਸੱਚਾ ਹੈ, ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ। ਇਹ ਸਤਿਗੁਰੂ ਕੌਣ ਆ ਕਿ ਜਿਸ ਦਾ ਨਾਮ ਲਿਆ ਅੰਦਰ ਚਾਨਣ ਹੋ ਜਾਵੇ, ਉਹਦੀ ਪ੍ਰਸਾਦ ਕਿਰਪਾ ਦੇ ਨਾਲ ਇੱਕ ਓਅੰਕਾਰ ਦੀ ਪ੍ਰਾਪਤੀ ਹੈ।
ਗੁਰਸਾਗਰ ਰਤਨੀ ਭਰ ਪੂਰੇ।
ਹੁਣ ਇੱਥੋਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਕਿ ਹੇ ਸਿੱਧੋ, ਗੁਰਸਾਗਰ ਉਹ ਅਕਾਲ ਪੁਰਖ ਕਿਰਪਾ ਦਾ ਸਾਗਰ ਹੈ। ਰਤਨੀ ਭਰ ਪੂਰੇ, ਉਹ ਭਾਵ ਜਿਹੜਾ ਰਤਨਾਂ ਨਾਲ, ਜਵੇਹਰ ਆਦਿਕ ਦੇ ਨਾਲ ਭਾਰ ਪੂਰੇ ਨੱਕੋ ਨੱਕ ਭਰਿਆ ਪਿਆ ਹੈ। ਕਿਉਂਕਿ ਅੱਜ ਵੀ ਆਪਾਂ ਇਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਸਰੋਵਰ ਵਿੱਚ ਆਪਾਂ ਇਸ਼ਨਾਨਪਨ ਕਰਦੇ ਹਾਂ, ਅੰਦਰ ਜਾ ਕਰਕੇ ਦੁਆ ਕਰਦੇ ਹਾਂ। ਇਹ ਕਿਤੇ ਰਤਨ ਖਤਮ ਹੋ ਗਏ ਆ, ਆਦਿ ਕਾਲ ਤੋਂ ਆਪਾਂ ਝੋਲੀ ਕਰਕੇ ਮੰਗ ਰਹੇ ਹਾਂ, ਇਹ ਰਤਨ ਕਦੇ ਮੁੱਕਣ ਵਾਲੇ ਨਹੀਂ। ਕਿਉਂਕਿ ਏਡਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਖਜ਼ਾਨਾ ਹੈ, ਇਹੋ ਧਨ ਅਖੁੱਟ ਨਾ ਖੁੱਟੈ ਨਾ ਜਾਏ, ਇਹ ਕਦੇ ਮੁੱਕਣ ਵਾਲਾ ਨਹੀਂ। ਏਡਾ ਸਰੋਵਰ ਮਹਾਰਾਜ ਨੇ ਖਜ਼ਾਨਾ ਭਰ ਦਿੱਤਾ ਹੈ ਕਿ ਦਿੰਦਾ ਦੇ ਲੈਂਦੇ ਥੱਕ ਪਾਏ। ਆਪਾਂ ਥੱਕ ਜਾਵਾਂਗੇ, ਪਰਮਾਤਮਾ ਦਾ ਖਜ਼ਾਨਾ ਅਮੁੱਕ ਹੈ। ਗੁਰਸਾਗਰ ਰਤਨੀ ਭਰਪੂਰੇ, ਗੁਰੂ ਕਿਰਪਾ ਦਾ ਸਾਗਰ ਹੈ ਅਤੇ ਰਤਨਾ ਜਵੇਹਰ ਆਦਿਕ ਦੇ ਨਾਲ ਭਰਪੂਰ ਲਬਾਲਬ ਭਰਿਆ ਹੋਇਆ ਹੈ। ਕਿਉਂਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਇਹ ਗੁਰੂ ਕਾ ਸ਼ਬਦ ਹੀ ਗੁਰੂ ਕੇ ਪਿਆਰੋ ਅਸਲੀ ਰਤਨ ਹੈ, ਇਹ ਭਰਾ ਭਰਿਆ ਪਿਆ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਫਿਰ ਮਹਾਰਾਜ ਸਿੱਧਾਂ ਨੂੰ ਕਹਿਣ ਲੱਗੇ, ਵੇਖੋ ਤੁਸੀਂ ਤਾਂ ਕਹਿੰਦੇ ਆਪਾਂ ਕਦੇ ਕਦਾਈ ਮਾਨ ਸਰੋਵਰ ਤੇ ਜਾ ਕੇ ਚੁੱਭਾ ਲਾਉਂਦੇ ਹਾਂ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸੰਤ, ਸ਼ਾਂਤ ਆਤਮਾ ਵਾਲੇ ਸਾਧੂ ਜਨ ਆ, ਸੰਤ ਗੁਰੂ ਕੇ ਪਿਆਰੋ ਕੋਈ ਪਹਿਰਾਵਾ ਨਹੀਂ, ਕੋਈ ਭੇਖ ਨਹੀਂ ਆ। ਕਿਉਂਕਿ ਮਹਾਰਾਜ ਨੇ ਗੁਰਬਾਣੀ ਵਿੱਚ ਸੰਤ ਦੀ ਪਰਿਭਾਸ਼ਾ ਦੱਸੀ ਆ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਸੰਤ ਗੁਰੂ ਕੇ ਪਿਆਰੋ ਭਾਈ ਮਤੀ ਦਾਸ ਜੀ, ਇੱਕ ਪਾਸੇ ਆਰਾ ਚੱਲਦਾ ਪਿਆ ਤੇ ਜਪ ਜੀ ਦਾ ਜਾਪ ਹੁੰਦਾ ਪਿਆ, ਪੰਚ ਪ੍ਰਵਾਨ ਪੰਚ ਪ੍ਰਧਾਨ, ਉਸ ਸੰਤ ਨੂੰ ਕੋਈ ਫਰਕ ਨਹੀਂ ਪਿਆ। ਕਿਉਂਕਿ ਸੰਤ ਨੂੰ ਕੋਈ ਵਾਧੇ ਘਾਟੇ ਦੇ ਨਾਲ ਨਹੀਂ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਤਮਾ ਪਰਮੇਸ਼ਰ ਤੋਂ ਦੂਰ ਨਹੀਂ ਹੁੰਦੇ, ਉਹ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਹੀ। ਇਹ ਜਿਹੜੀ ਸੰਗਤ ਆ, ਇੱਕ ਸਰੋਵਰ ਆ। ਕਿਉਂਕਿ ਮਹਾਰਾਜ ਦੇ ਬਚਨ ਆਉਂਦੇ, ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹ ਗੁਰੂ ਕੀ ਸੰਗਤ ਵੀ ਸਰੋਵਰ ਆ, ਇੱਕ ਪ੍ਰਤੱਖ ਸਰੋਵਰ ਆ, ਤੇ ਰੱਬ ਦੇ ਪਿਆਰੇ ਇੱਥੇ ਚੋਗਾ ਚੁਗਣ ਆਉਂਦੇ ਆ। ਗੁਰੂ ਕੇ ਪਿਆਰੋ ਵੇਖੋ, ਹੁਣ ਆਮ ਆਪਾਂ ਵੇਖਦੇ ਹਾਂ ਜਿਹੜੇ ਸ਼ਰਧਾ ਭਾਵਨਾ ਵਾਲੇ ਆ, ਕਮਾਈਆਂ ਵਾਲੇ ਅਭਿਆਸੀ ਆ, ਰਾਤ ਪੈ ਗਈ ਆ, ਆਮ ਆਪਾਂ ਸੌਂ ਚੁੱਕੇ ਆ, ਉਹ ਰਾਤ ਨੂੰ ਵੀ ਚੌਂਕੜਾ ਲਾ ਕੇ ਬੈਠੇ ਸੀ ਕਿਉਂਕਿ ਚੋਗਾ ਚੁਗਦੇ ਪਏ ਸੀ। ਇੱਥੇ ਵੀ ਆਪਾਂ ਚੋਗਾ ਚੁਗਣ ਆਏ ਹਨ, ਅਤੇ ਜਿਨ੍ਹਾਂ ਨੇ ਗੁਰੂ ਕੇ ਪਿਆਰੋ ਬਾਹਰ ਅੰਦਰ ਖਲੋ ਕੇ ਸਮਾਂ ਗੁਜ਼ਾਰ ਲੈਣਾ। ਪਰ ਮਹਾਰਾਜ ਕਹਿੰਦੇ ਨਹੀਂ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਪਰਮੇਸ਼ੁਰ ਦੇ ਪਿਆਰੇ ਸੰਤ ਉਹ ਨਾਮ ਦਾ ਚੋਗਾ ਚੁਗਦੇ ਹੈ, ਕਰਣਾ ਮੁਦਤਾ ਇਹੋ ਜਿਹੇ ਸ਼ੁਭ ਗੁਣਾਂ ਨੂੰ ਚੁਗਣਾ ਕਰਦੇ ਹੈ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਉਹ ਹਰੀ ਦੇ ਨਾਮ ਦਾ ਰਸ ਚੋਗਾ ਚੁਗਦੇ ਤੇ ਪ੍ਰਭੂ ਨੂੰ ਭਾਵੈ, ਭਾ ਜਾਂਦੇ, ਪਿਆਰੇ ਲੱਗਦੇ ਹੈ।
ਸਰਵਰ ਮਹਿ ਹੰਸ ਪ੍ਰਾਨ ਪਦ ਪਾਵੈ।
ਐਸੇ ਪਰਮੇਸ਼ਰ ਗੁਰੂ ਦੇ ਭਾਵ ਸਰਵਰ ਮਹਿ ਹੰਸ, ਐਸੇ ਮਹਾਤਮਾ ਜਨ ਅਭੇਦ ਹੋ ਜਾਂਦੇ, ਫਿਰ ਪ੍ਰਾਣਾਂ ਦੇ ਪਤੀ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ
ਖਿਆ ਬਗ ਬਪੂੜਾ ਛੱਪੜੀ ਨਾਏ।
ਫਿਰ ਮਹਾਰਾਜ ਕਹਿੰਦੇ ਕੀ ਮਨਮੁੱਖ ਵਿਚਾਰਾ, ਇਹ ਬਗਲੇ ਦੀ ਨਿਆਈ, ਇਹ ਪਰਮੇਸ਼ਰ ਦੀ ਸਤਸੰਗਤ ਨੂੰ ਛੱਡ ਕਰਕੇ ਵਿਕਾਰਾਂ ਰੂਪੀ ਛੱਪੜੀ ਦੇ ਵਿੱਚ ਹੀ ਗੋਤੇ ਖਾ ਰਿਹਾ, ਕਿਉਂਕਿ ਚਿੱਕੜ ਦੇ ਵਿੱਚ ਹੀ ਨਹਾਉਂਦਾ ਪਿਆ ਆ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਦੇ ਆ, ਫਰੀਦਾ ਸੋਈ ਸਰਵਰ ਟੂਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਟੂਡਾ ਕਿਆ ਪਵੈ, ਚਿੱਕੜ ਡੁੱਬੈ ਹੱਥ। ਕਹਿੰਦੇ ਕਿ ਛੱਪੜਾਂ ਦੇ ਵਿੱਚੋਂ ਚਿੱਕੜ ਨੂੰ ਹੱਥ ਲੱਗੇਗਾ, ਇਸ ਕਰਕੇ ਮਾਨ ਸਰੋਵਰ ਨੂੰ ਪਾਉਣਾ ਕਰ, ਜਿੱਥੋਂ ਨਾਮ ਰੂਪੀ ਦਾਤ ਪ੍ਰਾਪਤ ਹੋ ਜਾਵੇ। ਆਪਾਂ ਰੋਜ਼ ਰਹਿਰਾ ਸਾਹਿਬ ਜੀ ਦੇ ਵਿੱਚ ਬਚਨ ਸੁਣਦੇ ਹਾਂ, ਤਿੱਤ ਸਾਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕ ਜੋ ਮੋਹ ਪਗਨੀ ਚੱਲੈ। ਗੁਰੂ ਕੇ ਪਿਆਰਿਓ, ਇਹ ਜਿਹੜਾ ਸੰਸਾਰ ਬਹੁਤ ਵੱਡਾ ਸਰੋਵਰ ਆ, ਇਹ ਹੈ ਵੀ ਸੁੱਕਾ ਆ, ਤੇ ਮੋਹ ਰੂਪੀ ਚਿੱਕੜ ਦੇ ਵਿੱਚ ਆਪਾਂ ਫਸ ਚੁੱਕੇ ਹਾਂ, ਵਿਕਾਰਾਂ ਦੇ ਚਿੱਕੜ ਵਿੱਚ, ਕਾਮ ਕ੍ਰੋਧ ਦੇ ਚਿੱਕੜ ਵਿੱਚ ਫਸ ਚੁੱਕੇ ਹਾਂ। ਇਹ ਵਾਹਿਗੁਰੂ ਨੇ ਸੁੱਕੇ ਚਿੱਕੜ ਦੇ ਵਿੱਚ, ਇਸ ਸਾਗਰ ਦੇ ਵਿੱਚ, ਦੁਨੀਆਂ ਵਿੱਚ ਪਾਣੀ ਨਹੀਂ ਪਾਇਆ, ਕਿਉਂਕਿ ਉੱਥੇ ਮਹਾਰਾਜ ਨੇ ਕਿਹਾ ਕਿ ਅੱਗ ਦੀ ਲਾਟ ਬਲਦੀ ਪਈ ਆ। ਇਹ ਸੰਸਾਰ ਸਾਗਰ ਦੇ ਵਿੱਚ ਅੱਗ ਦੀਆਂ ਲਾਟਾਂ ਦੇ ਵਿੱਚ ਆਪਾਂ ਪਏ ਆ, ਇਸ ਕਰਕੇ ਕਿਆ ਬਗ ਬੱਪੜਾ ਛੱਪੜੀ ਨਹਾਏ। ਮਹਾਰਾਜ ਕਹਿੰਦੇ ਇਹ ਮਨਮੁੱਖ ਬੱਪੜਾ ਬਗਲੇ ਦੀ ਨਿਆਈ ਕੀ ਛੱਪੜੀਆਂ ਵਿੱਚ ਨਹਾਉਂਦਾ, ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦੀ ਉਪਾਸ਼ਨਾ ਕਰਦਾ, ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਨੰਨੇ ਦੀ, ਢੋਲ ਧਮਾਕਾ ਸਰਵਰ ਦਾ, ਸਤਿਗੁਰ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ, ਪਰਮੇਸ਼ਰ ਨੂੰ ਭੁੱਲ ਕੇ ਹੋਰਨਾਂ ਥਾਵਾਂ ਤੇ ਭੜਕਿਆ ਹੋਇਆ ਹੈ।
ਕੀਚੜ ਡੁੱਬੈ ਮੈਲ ਨਾ ਜਾਏ।
ਮਹਾਰਾਜ ਕਹਿੰਦੇ ਦੁਨਿਆਵੀ ਇਹ ਚਿੱਕੜ ਦੇ ਵਿੱਚ ਡੁੱਬਾ, ਇਹਦੀ ਮੈਲ ਨਹੀਂ ਕਿਤੇ ਉਤਰ ਸਕਦੀ, ਕਿਉਂਕਿ ਜਿੰਨਾ ਚਿਰ ਮਨ ਨਹੀਂ ਇਹ ਮੰਨਦਾ ਉਨਾ ਚਿਰ ਮੈਲ ਨਹੀਂ ਜਾਂਦੀ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ, ਇਹੋ ਜੱਗ ਭਰਮ ਭੁਲਾਇਆ ਬਿਰਲਾ ਬੂਝੈ ਕੋਈ। ਮਹਾਰਾਜ ਕਹਿੰਦੇ ਏਦਾਂ ਭੜਕਣਾ ਨਾਲ ਮੈਲ ਨਹੀਂ ਉਤਰਦੀ। ਰਹਾਉ ਦਾ ਵਿਸਰਾਮ ਦੇ ਕੇ ਮਨ ਰਹਿਮਤ ਕਰਦੇ ਹੈ।
ਰੱਖ ਰੱਖ ਚਰਨ ਧਰੇ ਵਿਚਾਰੀ।
ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਤਮਾ ਜਨ ਇੱਕ ਇੱਕ ਵੀ ਚਰਨ ਪੈਰ ਪੁੜਦੇ ਆ ਤੇ ਵਿਚਾਰ ਦੇ ਨਾਲ ਕਿ ਆਪਾਂ ਕਿਸ ਪਾਸੇ ਜਾ ਰਹੇ ਹਾਂ। ਪਰਮੇਸ਼ਰ ਦੇ ਪਿਆਰੇ ਗੁਰੂ ਘਰ ਨੂੰ ਚਲਣਾ ਕਰਦੇ ਆ, ਵਿਚਾਰ ਦੇ ਨਾਲ ਸਿਮਰਨ ਕਰਦੇ ਹੈ।
ਦੁਬਿਧਾ ਛੋੜ ਭਏ ਨਿਰੰਕਾਰੀ।
ਇਸ ਕਰਕੇ ਉਹਨਾਂ ਦੇ ਅੰਦਰੋਂ ਦੁਬਿਧਾ ਦੁਚਿੱਤੀ ਪੁਣਾ ਇਹ ਛੋੜ ਤਿਆਗ ਦਿੱਤਾ ਹੈ, ਉਹ ਤਾਂ ਨਿਰੰਕਾਰੀ ਨਿਰਅਕਾਰ ਪਰਮੇਸ਼ਰ ਦੇ ਨਾਲ ਅਭੇਦ ਹੋ ਗਏ ਹੈ।
ਮੁਕਤ ਪਦਾਰਥ ਹਰ ਰਸ ਚਾਖੇ।
ਫਿਰ ਉਹਨਾਂ ਨੇ ਮੁਕਤੀ ਦਾ ਪਦਾਰਥ ਹਰੀ ਦਾ ਨਾਮ ਰਸ ਚੱਖਣਾ ਕੀਤਾ ਆ। ਗੁਰੂ ਕੇ ਪਿਆਰੋ, ਚਾਰ ਪਦਾਰਥਾਂ ਦੀ ਆਮ ਗੱਲ ਆਉਂਦੀ ਆ, ਜਿਹਨੂੰ ਧਰਮ ਅਰਥ ਕਾਮ ਮੋਹ ਕਿਹਾ ਗਿਆ, ਤੇ ਮਹਾਰਾਜ ਸਾਹਿਬ ਨੇ ਕਿਹਾ ਇਹ ਸਾਰੇ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਆ, ਕਿਉਂਕਿ ਚਾਰ ਪਦਾਰਥ ਜੇ ਕੋ ਬਾਗੈ ਸਾਧ ਜਨਾਂ ਕੀ ਸੇਵਾ ਲਾਗੈ। ਮਹਾਰਾਜ ਕਹਿੰਦੇ ਰੱਜ ਰੱਜ ਕੇ ਗੁਰੂ ਕੇ ਪਿਆਰਿਆਂ ਦੀ ਸੇਵਾ ਕਰ, ਇਹ ਤੈਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਮੇਨ ਪਦਾਰਥ ਆ ਗੁਰੂ ਕੇ ਪਿਆਰੋ ਧਰਮ, ਤੇ ਧਰਮ ਉਹ ਕਮਾਵੇਗਾ। ਦੂਜਾ ਪਦਾਰਥ ਆ ਅਰਥ, ਅਰਥ ਦਾ ਅਰਥ ਹੁੰਦਾ ਜਿਹੜਾ ਲੋੜਵੰਦ ਹੋਵੇਗਾ, ਕਿਉਂਕਿ ਧਰਮ ਹੀ ਹੋਵੇ ਧਰਮ ਕਮਾਵੇ, ਧਰਮ ਉਹ ਕਮਾਵੇਗਾ ਜਿਹਨੂੰ ਲੋੜ ਹੋਵੇਗੀ, ਗੁਰੂ ਨਾਲ ਖਿੱਚ ਹੋਵੇਗੀ, ਪਿਆਰ ਹੋਵੇਗੀ। ਤੇ ਤੀਸਰਾ ਗੁਰੂ ਕੇ ਪਿਆਰੋ ਪਦਾਰਥ ਆ ਕਾਮ, ਤੇ ਧਰਮੀ ਬੰਦਾ ਲੋੜਵੰਦ ਹੋ ਕੇ ਇਹ ਜਦੋਂ ਕਾਰਜ ਕਰਦਾ ਉਹਦੀ ਇੱਛਾ ਕਾਮਨਾ ਪੂਰੀ ਹੋ ਜਾਂਦੀ ਆ। ਤੇ ਚੌਥਾ ਪਦਾਰਥ ਆ ਮੋਕਸ਼, ਇੱਛਾ ਦੀ ਪ੍ਰਾਪਤੀ ਹੋ ਜਾਂਦੀ ਆ। ਮੁਕਤ ਪਦਾਰਥ ਹਾਰਸ ਚਾਖੇ, ਇਹ ਸਾਰੇ ਪਦਾਰਥ ਹਰੀ ਦੇ ਨਾਮ ਰਸ ਚੱਖਣ ਦੇ ਨਾਲ ਇਹ ਪ੍ਰਾਪਤ ਹੁੰਦੇ ਖੈ।
ਆਵਨ ਜਾਣ ਰਹੇ ਗੁਰ ਰਾਖੇ।
ਉਹਨਾਂ ਗੁਰਮੁਖਾਂ ਦਾ, ਰੱਬ ਦੇ ਪਿਆਰਿਆਂ ਦਾ ਆਉਣਾ ਜਾਣਾ ਜੰਮਣਾ ਮਰਨਾ ਗੁਰੂ ਨੇ ਰੱਖ ਦਿੱਤਾ, ਬਚਾ ਦਿੱਤਾ ਹੈ, ਕਿਉਂਕਿ ਜਨਮ ਮਰਨ ਦੋ ਮੈਂ ਨਾ ਹੀ ਜਨ ਪਾਰੋ ਪਕਾਰੀ ਆਏ। ਉਹ ਗੁਰੂ ਕੇ ਪਿਆਰੋ ਜਨਮ ਮਰਨ ਦੇ ਗੇਰ ਤੋਂ ਬਾਹਰ ਹੋ ਜਾਂਦੇ ਖੈ।
ਸਰਵਰ ਹੰਸਾ ਛੋੜ ਨਾ ਜਾਏ।
ਉਹ ਫੇ ਗੁਰੂ ਰੂਪੀ ਸਰੋਵਰ ਪਰਮੇਸ਼ਰ ਦੇ ਨਾਮ ਨੂੰ ਕਿਤੇ ਛੱਡ ਕੇ ਹੋਰ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਉਹ ਤਾਂ ਪ੍ਰੇਮਾ ਭਗਤੀ ਦੇ ਵਿੱਚ ਸਹਿਜ ਅਵਸਥਾ ਵਿੱਚ, ਸਹਿਜ ਸੁੱਖ, ਸਹਿਜ ਸ਼ਾਂਤੀ, ਸਹਿਜ ਗਿਆਨ, ਸਹਿਜ ਭਾਵਨਾ, ਸਹਿਜ ਵਾਲੀ ਅਵਸਥਾ ਬਣ ਜਾਂਦੀ ਆ। ਆਪਾਂ ਕਈ ਵਾਰ ਵੇਖਦੇ ਹਾਂ, ਸੇਵਾ ਵੀ ਕਰਦੇ ਹਾਂ, ਕੋਈ ਦੂਜਾ ਕਰ ਲੱਗੇ ਪਰ ਉਹ ਅਵਸਥਾ ਨਹੀਂ ਬਣੀ ਹੁੰਦੀ, ਆਪਾਂ ਕਹਿੰਦੇ ਮੇਰੀ ਸੇਵਾ ਆ, ਨਹੀਂ ਅਜੇ ਸਹਿਜ ਅਵਸਥਾ ਵਿੱਚ ਨਹੀਂ, ਕਿਉਂਕਿ ਬਾਣੀ ਪੜ੍ਹਦਿਆਂ ਕੋਈ ਲਾਗੋਂ ਦੀ ਲੰਘ ਜਾਵੇ ਆਪਾਂ ਕਹਿੰਦੇ ਤੂੰ ਉੱਚੀ ਨੱਕ ਆ, ਕਿਉਂਕਿ ਸਹਿਜ ਅਵਸਥਾ ਨਹੀਂ। ਪਰ ਜਿਨ੍ਹਾਂ ਦੀ ਸਹਿਜ ਅਵਸਥਾ ਬਣ ਗਈ ਉਹ ਮਾਲਕ ਦੇ ਨਾਮ ਵਿੱਚ ਹੀ ਸਮਾਏ ਅਭੇਦ ਹੋ ਜਾਂਦੇ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਇਸ ਕਰਕੇ ਰੱਬ ਦੇ ਪਿਆਰੇ ਤੱਤ ਬੇਤੇ ਪਰਮੇਸ਼ਰ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਅਭੇਦ ਹੈ, ਤੇ ਹੰਸ ਮਹਿ ਸਾਗਰ, ਤੇ ਸਾਗਰ ਰੱਬ ਦੇ ਪਿਆਰਿਆਂ ਦੇ ਆਸਰੇ ਹੈ, ਕਿਉਂਕਿ ਬ੍ਰਹਮ ਹੈ ਜਨ, ਜਨ ਮੈਂ ਪਾਰ ਬ੍ਰਹਮ, ਏਕੋ ਆਪ ਨਹੀਂ ਕਛ ਪਰਮ। ਪਰਮੇਸ਼ਰ ਦਾ ਪਿਆਰਾ, ਪਰਮੇਸ਼ਰ ਦਾ ਰੂਪ ਉਹ ਨਿਬੜਦਾ ਹੈ।
ਕਥ ਕਥਾ ਗੁਰਬਚਨੀ ਆਦਰ,
ਜਦੋਂ ਫਿਰ ਉਹ ਗੁਰੂ ਦੇ ਬਚਨਾਂ ਨੂੰ ਸਤਿਕਾਰ ਨਾਲ ਪੜ੍ਹਦੇ, ਅਕਥ ਜਿਹੜੀ ਕਥਨ ਤੋਂ ਰਹਿਤ ਗੁਰੂ ਕੀ ਕਥਾ ਹੈ, ਉਹਨਾਂ ਦਾ ਫਿਰ ਆਦਰ ਹੁੰਦਾ, ਉਹਨਾਂ ਦਾ ਮਾਣ ਗੁਰੂ ਵੀ ਬਖਸ਼ਿਸ਼ ਕਰਦਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਅਸੀਂ ਗੁਰੂ ਕੀ ਬਾਣੀ ਧਿਆਨ ਲਾ ਕੇ ਸ਼ਰਧਾ ਨਾਲ ਪੜ੍ਹੀਏ, ਜਦੋਂ ਸ਼ਰਧਾ ਆ ਗਈ, ਭਾਵਨਾ ਬਣ ਗਈ, ਸਮਝ ਲੈਣਾ ਕਰੋ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਦੁਨੀਆ ਤੁਹਾਡੇ ਪਿੱਛੇ ਲੱਗੇਗੀ ਕਿ ਸਹਿਜ ਅਵਸਥਾ ਦਾ ਮਾਲਕ ਹੈ, ਇਹ ਭਾਵਨਾ ਵਾਲਾ ਹੈ, ਇਹ ਅਭਿਆਸੀ ਪੁਰਸ਼ ਹੈ।
ਹੁਣ ਮੰਡਲ ਇੱਕ ਜੋਗੀ ਬੈਸੇ,
ਫਿਰ ਮਹਾਰਾਜ ਕਹਿਣ ਲੱਗੇ ਆ ਜੋਗੀ ਜਨੋ, ਤੁਸੀਂ ਭਾਵੇਂ ਸਮਾਧੀ ਲਾ ਕੇ ਬੈਠਦੇ ਹੋ, ਸੁਨ ਮੰਡਲ ਇੱਕ ਜੋਗੀ ਬੈਸੇ, ਕਿਉਂਕਿ ਸੁਨ ਅਫੁਰ ਇਹ ਅਵਸਥਾ ਵਿੱਚ ਜਦੋਂ ਕੋਈ ਬਹਿ ਜਾਵੇ ਹਿੱਲੇ ਜੁੱਲੇ ਨਾ, ਗੁਰੂ ਕੇ ਪਿਆਰਿਓ ਕਦੇ ਵਿਚਾਰ ਕਰਕੇ ਵੇਖੋ, ਜੋਗੀ ਜਿਹੜਾ ਨਾ ਆਪਣੇ ਇੱਕ ਦਿਨ ਦੀ ਉਮਰ ਘਟਾ ਲੈਂਦਾ, ਕਿਉਂਕਿ ਵਿਦਵਾਨਾਂ ਨੇ ਵਿਚਾਰ ਕੀਤੀ ਸਾਡੇ ਦਰਿਆਵੀ ਤੌਰ ਤੇ 24,000 ਸਵਾਸ ਰਾਤ ਦਿਨ ਦੇ ਚੱਲਦੇ ਆ, ਇੱਕ ਜੋਗੀ ਦੇ 21,624 ਸਵਾਸ ਚੱਲਦੇ, ਕਿਉਂਕਿ ਉਹ 2-2.5 ਘੰਟੇ ਰੋਜ਼ ਉਮਰ ਵਧਾ ਲੈਂਦਾ ਜਿਹੜਾ ਯੋਗ ਸਾਧਨਾ ਦਾ ਮਾਲਕ ਹੋਵੇ। ਫਿਰ ਮਹਾਰਾਜ ਕਹਿਣ ਲੱਗੇ ਸਿੱਧਾਂ ਨੂੰ ਕਿ ਇਹ ਸਿੱਧੋ, ਤੁਸੀਂ ਸਮਾਧੀਆਂ ਵੀ ਲਾਉਂਦੇ ਆ, ਤੁਸੀਂ ਯੋਗ ਸਾਧਨਾ ਵੀ ਕਰਦੇ ਆ, ਪਰ ਅਸੀਂ ਉਸ ਜੋਗੀ ਪਰਮਾਤਮਾ ਨੂੰ ਯਾਪ ਕਰਦੇ ਹਾਂ ਜਿਹਦਾ ਸੁਨ ਅਫੁਰ ਅਵਸਥਾ, ਮੰਡਲ ਗੋਲਾਕਾਰ ਇਹ ਸਾਰੀ ਸ੍ਰਿਸ਼ਟੀ ਵਿੱਚ ਅਫੁਰ ਅਵਸਥਾ ਵਿੱਚ ਟਿਕਿਆ ਆ, ਇਸ ਕਰਕੇ ਉਹ ਤੁਹਾਡੇ ਵਾਂਗੂ ਨਹੀਂ ਕੁਕਰਾ ਮਾਤ ਵਿਖਾਵੇ। ਧੰਨ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ ਜੋਗੀਆਂ ਨੇ ਬੜੀ ਮਹਾਰਾਜ ਨੂੰ ਕਰਾਮਾਤ ਵਿਖਾਉਂਦੇ ਰਹੇ। ਫਿਰ ਕਹਿਣ ਲੱਗੇ ਮਹਾਰਾਜ ਸਾਡੇ ਭੇਖ ਵਿੱਚ ਆ ਜਾਓ। ਮਹਾਰਾਜ ਕਹਿੰਦੇ ਕੀ ਕਰੋਗੇ? ਕਹਿੰਦੇ ਨਾਨਕ ਤੱਪਾ ਜੀ, ਤੁਹਾਡੇ ਕੰਨ ਪਾੜ ਕੇ ਮੁੰਦਰਾਂ ਪਾਵਾਂਗੇ, ਤੁਹਾਡੇ ਮੋਢੇ ਤੇ ਡਾਂਗ ਰੱਖ ਕੇ ਦੋਵੇਂ ਬੰਨੀ ਝੋਲੀਆਂ ਖੋੜ ਗਈਆਂ, ਹੱਥ ਦੇ ਵਿੱਚ ਇੱਕ ਮੰਡਲ ਹੋਵੇਗਾ ਮੰਗਣ ਵਾਲਾ, ਤੇ ਨਵੇਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜਗ ਸਾਰਾ। ਜਦੋਂ 9 ਖੰਡਾਂ ਤੇ ਜਾ ਕੇ ਭੜਕਾ ਕੇ ਮੰਗਾ ਕੇ ਲਿਆਵਾਂਗੇ, ਉਹ ਯੋਗ ਸਾਧਨਾ ਪੂਰੀ ਹੋ ਜਾਏਗੀ। ਫਿਰ ਮਹਾਰਾਜ ਨੇ ਗੁਰੂ ਕੇ ਪਿਆਰੋ ਸਿੱਧਾਂ ਦੇ ਨਾਲ ਸਵਾਲ ਜਵਾਬ ਜਪਜੀ ਸਾਹਿਬ ਵਿੱਚ ਕੀਤੇ। ਮਹਾਰਾਜ ਸਾਹਿਬ ਬਚਨ ਕਰਦੇ ਆ ਕਿ ਮੁੰਦਾ ਸੰਤੋਖ ਸਰਮਪਤ ਚੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਮਹਾਰਾਜ ਕਹਿੰਦੇ ਅਸੀਂ ਅੰਦਰੋਂ ਹੀ ਇਹ ਸ਼ਰਮ ਦੀਆਂ, ਗਿਆਨ ਦੀਆਂ, ਭਾਵਨਾ ਦੀਆਂ ਮੁੰਦਰਾਂ ਵੀ, ਤੇ ਇਹ ਸਭ ਕੁਛ ਪਾਉਣਾ ਕੀਤਾ ਆ। ਫਿਰ ਜਦੋਂ ਨਾਸ ਤਾਉਣ, ਮਹਾਰਾਜ ਨੇ ਫਿਰ ਉਹਨਾਂ ਨੂੰ ਕਿਹਾ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ। ਮਹਾਰਾਜ ਕਹਿੰਦੇ ਤੁਸੀਂ ਤੇ ਆਪਣੇ ਆਪ ਜੋਗੇ ਨੇ, ਇਹ ਕੋਈ ਯੋਗ ਸਾਧਨਾ ਨਹੀਂ। ਸੁਨ ਮੰਡਲ ਇੱਕ ਜੋਗੀ ਬੈਸੇ, ਕਹਿੰਦੇ ਜੇ ਕੋਈ ਸਮਾਧੀ ਲਾ ਕੇ ਬੈਠਾ ਹੋਵੇ।
ਨਾਰਨ ਪੁਰਖ ਕਹੋ ਕਹੋ ਕੈਸੇ,
ਕਹਿੰਦੇ ਫਿਰ ਉਹ ਨਾਰ ਇਸਤਰੀ ਜਾਂ ਪੁਰਖ ਉਹਨੂੰ ਕੀ ਕਵਾਂਗੇ, ਕਿਉਂਕਿ ਪਰਮੇਸ਼ਰ ਇੱਕ ਸੁਨ ਸਮਾਧੀ ਅੰਦਰ ਹੈ। ਕਿਉਂਕਿ ਆਪਾਂ ਜਦੋਂ ਬਚਨੇ ਪੜ੍ਹਦੇ ਹਾਂ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਹ ਆਪਣੀ ਮੌਜ ਵਿੱਚ ਟਿਕਿਆ ਹੋਇਆ ਆ। ਇਸ ਕਰਕੇ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤਰ ਸਰੂਪ, ਜਦੋਂ ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ ਆ, ਉਹ ਇਸਤਰੀ ਰੂਪ ਵੀ ਆ, ਮਰਦ ਵੀ ਆ, ਪੰਛੀ ਵੀ ਆ, ਜੋ ਕੁਛ ਬਣਿਆ ਬਣਾਇਆ, ਕਹੋ ਕਬੀਰ ਉਹ ਰਾਮ ਕੀ ਅੰਸ ਸਾਰਿਆਂ ਵਿੱਚ ਮੌਜੂਦ ਹੈ। ਇਸ ਕਰਕੇ ਪਰਮੇਸ਼ਰ ਨੂੰ ਕੀ ਕਵਾਂਗੇ, ਉਹਨੂੰ ਤੇ ਜਿਹੜੇ ਉੱਚੀ ਅਵਸਥਾ ਦੇ ਮਾਲਕ ਬਣ ਗਏ ਉਹਨਾਂ ਦੇ ਅੰਦਰੋਂ ਆਵਾਜ਼ ਆਈ, ਸਭੈ ਕਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਹਨਾਂ ਦੇ ਅੰਦਰੋਂ ਆਵਾਜ਼ ਆਈ ਆ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਜਾਪਤ ਹੈ ਨੀ ਹੋਰ। ਕਹਿੰਦੇ ਜੋ ਵੀ ਬੋਲਦਾ, ਜੋ ਜਪਦਾ ਪਿਆ, ਕਿ ਇਹ ਪਰਮੇਸ਼ਰ ਦਾ ਨਾਮ ਜਪਦਾ ਪਿਆ, ਇਸ ਕਰਕੇ ਪਰਮੇਸ਼ਰ ਹਰ ਇੱਕ ਸਮੇਂ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ।
ਭਵਨ ਜੋਤ ਰਹੇ ਲਿਵ ਲਾਈ,
ਇਸ ਕਰਕੇ ਸਾਰੇ ਜੀਵਾਂ ਵਿੱਚ ਜੋਤ ਪਰਮੇਸ਼ਰ ਦੀ ਲੱਗੀ ਹੋਈ, ਤਿੰਨਾਂ ਭਵਨਾਂ ਦਾ ਮਾਲਕ ਹੈ।
ਸੁਰ ਨਰ ਨਾਥ ਸੱਚੇ ਸਰਨਾਈ,
ਸੁਰ ਦੇਵਤੇ ਨਰ ਮਨੁੱਖ ਨਾਥ ਨੌ ਨਾਥ, ਇਹ ਵੀ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਸਰਨਾਈ ਸ਼ਰਨ ਗ੍ਰਹਿਣ ਕਰਦੇ ਮੰਗਦੇ ਹੈ।
ਆਨੰਦ ਮੂਲ ਅਨਾਥ ਆਧਾਰੀ,
ਪਰਮੇਸ਼ਰ ਆਨੰਦ ਸਰੂਪ ਹੈ, ਮੂਲ ਸਾਰੀ ਪ੍ਰਕਿਰਤੀ ਦਾ ਮੁੱਢ ਹੈ। ਅਨਾਥ ਗੁਰੂ ਕੇ ਪਿਆਰੇ ਆਸਰੇ ਤੋਂ ਰਹਿਤ ਹੈ ਤੇ ਆਧਾਰੀ ਸਾਰੇ ਜੀਵਾਂ ਨੂੰ ਆਸਰਾ ਦਿੱਤਾ ਹੈ। ਉਹ ਪਰਮਾਤਮਾ ਆਸਰੇ ਤੋਂ ਰਹਿਤ, ਪਰ ਸਾਨੂੰ ਪਰਮਾਤਮਾ ਦਾ ਆਸਰਾ ਹੈ। ਪਰਮਾਤਮਾ ਦਾ ਆਸਰਾ ਚੁੱਕਿਆ ਜਾਵੇ ਤੇ ਆਪਾਂ ਡਿੱਗ ਪਵਾਂਗੇ, ਪਰ ਪਰਮੇਸ਼ਰ ਆਪਣੇ ਆਪ ਹੈ। ਉਹਦਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ, ਕਿਉਂਕਿ ਮਹਾਰਾਜ ਦੇ ਆਪਾਂ ਜੋ ਦਸਮੇਸ਼ ਪਿਤਾ ਦੇ ਬਚਨ ਪੜ੍ਹਦੇ ਹਨ, ਨਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਮਹਾਰਾਜ ਕਹਿੰਦੇ ਉਹਦੀ ਕੋਈ ਮਾਂ ਨਹੀਂ, ਉਹਦਾ ਕੋਈ ਬਾਪ ਨਹੀਂ, ਪਰ ਉਹ ਸਾਰਿਆਂ ਦਾ ਮਾਂ ਤੇ ਪਿਓ ਆ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਉਹ ਸਾਰਿਆਂ ਦੀ ਸਾਰ ਲੈਂਦਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਸੋ ਗੁਰਮੁਖਾਂ ਨੇ ਭਗਤੀ ਕਰ ਕਰਕੇ ਸਹਿਜ ਅਵਸਥਾ ਨੂੰ ਵਿਚਾਰ ਲਿਆ, ਇਸ ਆਨੰਦ ਨੂੰ ਮਾਣਿਆ। ਖੈ
ਭਗਤ ਵਛਲ ਪੈ ਕਾਟਣ ਹਾਰੇ,
ਉਹ ਵਾਹਿਗੁਰੂ ਪਰਮੇਸ਼ਰ ਭਗਤਾਂ ਦਾ ਵਛੜ ਪਿਆਰ ਕਰਦਾ ਹੈ, ਭਗਤਾਂ ਦੇ ਭੈ ਕੱਟਣ ਵਾਲਾ ਹੈ, ਭੈ ਕੱਢਦਾ ਆਇਆ ਹੈ। ਹੋਰ ਦੁਖੀਅੰਗ ਅਨਕ ਹੱਤਿਅੰਗ ਜਨਮ ਦਰਿਦਰਿਅੰਗ ਮਹਾਂ ਵਿਖਿਆਤੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਭਸਮ ਕ੍ਰੋਧ। ਉਹ ਕਿੱਦਾਂ ਕੱਢਦਾ? ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਉਹ ਸਾਰਿਆਂ ਦੇ ਗੁਰੂ ਕੇ ਪਿਆਰੋ ਬੰਧਨ ਕੱਢਦਾ, ਉਹ ਸਾਰਿਆਂ ਨੂੰ ਭੈ ਤੋਂ ਰਹਿਤ ਕਰਨ ਵਾਲਾ ਹੈ।
ਮੈਂ ਮਾਰ ਮਿਲੇ ਭਗ ਧਾਰੇ,
ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਹਉਮੈ ਨੂੰ ਮਾਰ ਕੇ ਛੱਡ ਕੇ ਪਰਮੇਸ਼ਰ ਦੇ ਪਗ ਚਰਨੀ ਪੈ ਗਏ ਹੈ, ਪਰਮੇਸ਼ਰ ਦੇ ਨਾਲ ਮਿਲ ਚੁੱਕੇ ਹੈ।
ਅਨੇਕ ਯਤਨ ਕਰ ਕਾਲ ਸੰਤਾਏ,
ਫਿਰ ਮਹਾਰਾਜ ਕਹਿੰਦੇ ਜੋਗੀ ਉਹ ਬੜੇ ਯਤਨ ਕਰਦੇ, ਕਰਾਂ ਮਾਤਾਂ ਬੁਲਾਈਆਂ ਰਿਧੀਆਂ ਸਿੱਧੀਆਂ ਆਇਆਂ, ਪਰ ਤੁਹਾਨੂੰ ਵੀ ਕਾਲ ਮੌਤ ਸੰਤਾਉਂਦੀ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਆਪਾਂ ਜਿੰਨੇ ਵੀ ਤਮਾਮ ਜੂਵ ਆ ਆਪਾਂ ਪਰਮੇਸ਼ਰ ਦੇ ਘਰੋਂ ਪਹਿਲਾਂ ਮਰਨਾ ਲਿਖਾ ਕੇ ਆਏ, ਫਿਰ ਸੰਸਾਰ ਮੰਡਲ ਵਿੱਚ ਆਏ ਆ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ, ਪਹਿਲਾਂ ਲਿਖਾ ਕੇ ਆਏ ਹਾਂ। ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਆ। ਜੋ ਗੁਰੂ ਕੇ ਪਿਆਰੋ ਲਿਖਾ ਕੇ ਆਇਆ, ਇਹ ਜਨਮ ਤੋਂ ਪਹਿਲਾਂ ਹੀ ਸਾਡੀ ਮੌਤ ਮਕਰਨ ਕੀਤੀ ਹੈ, ਸਾਰਿਆਂ ਨੇ ਇੱਥੋਂ ਤੁਰ ਜਾਣਾ ਹੈ।
ਜਨਮ ਪਦਾਰਥ ਦੁਬਦਾ ਖੋਵਾ,
ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਜਨਮ ਸਾਡਾ ਮਨੁੱਖਾਂ ਨਾ, ਇਹ ਪੁੰਨਾ ਰੱਥੀ ਆ, ਤੇ ਜਦੋਂ ਇਸ ਜਨਮ ਨੂੰ ਸਫਲਿਆਂ ਕਰ ਲਿਆ, ਫਿਰ ਦੁਬਦਾ ਦੋ ਬਿੱਧਾ ਦੋ ਚਿੱਤੀਆਂ ਦੋ ਪਾੜਾ ਮਨ। ਗੁਰੂ ਘਰ ਆਉਂਦੇ ਆ, ਗੁਰੂ ਕੇ ਪਿਆਰੋ ਮਾਫ਼ ਕਰਨਾ, ਆਪਾਂ ਸ਼ਰਧਾ ਵੀ ਰੱਖਦੇ, ਗੁਰੂ ਤੇ ਸ਼ੱਕ ਵੀ ਕਰਦੇ ਆ, ਕਿਉਂਕਿ ਅਰਦਾਸ ਵੀ ਕੀਤੀ ਆ ਤੇ ਅੰਦਰ ਵਲਵਲਾ ਵੀ ਆ ਕਿ ਅੱਜ ਪੂਰੀ ਹੋ ਜਾਏਗੀ ਕਿ ਅਗਲੇ ਐਤਵਾਰ ਨੂੰ ਆਵਾਂ, ਕਿਉਂਕਿ ਗੁਰੂ ਤੇ ਸ਼ਰਧਾ ਵੀ ਆ ਤੇ ਸ਼ੱਕ ਵੀ ਆ। ਇਸ ਕਰਕੇ ਸ਼ੱਕ ਦੀ ਸੂਈ ਨਹੀਂ, ਗੁਰੂ ਤੇ ਸ਼ਰਧਾ ਬਣਾਉਣਾ ਕਰੋ। ਫਿਰ ਮਹਾਰਾਜ ਕਹਿੰਦੇ ਦੁਬਦਾ ਇਹ ਦਵੈਤ ਵਾਲੀ ਬਿਰਤੀ ਖੋਵੈ ਨਾਸ ਹੋਵੇਗੀ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ,
ਇਸ ਕਰਕੇ ਆਪ ਨੀ ਚੀਨਸ ਆਪ ਨੀ ਪਛਾਣਦੇ, ਭ੍ਰਮ ਭ੍ਰਮ ਜੰਮਦੇ ਮਰਦੇ ਭਰਮਾਂ ਵਿੱਚ ਪੈ ਕੇ ਦੁਨਿਆਵੀ ਤੌਰ ਤੇ ਆਪਾਂ ਰੋਂਦੇ ਹਾਂ।
ਰਹਿਤਾਓ ਪੜਤਾਓ ਸੁਣਦਾਓ ਏਕ,
ਫਿਰ ਜਿਹੜੇ ਪਰਮੇਸ਼ਰ ਦੇ ਪਿਆਰੇ ਇਹ ਤੱਤ ਵੇ ਤੇ ਸੰਤ ਮਹਾਂਪੁਰਸ਼ ਆ ਨਾ ਕਹਿਤੋ, ਉਹ ਤਾਂ ਬਾਣੀ ਨੂੰ ਕਹਿੰਦੇ ਹੈ, ਫਿਰ ਪੜ੍ਹ ਤੋ ਉਹ ਪੜ੍ਹਦੇ ਰਹਿੰਦੇ ਸੁਣਦੇ ਵੀ ਆ। ਇਸ ਕਰਕੇ ਮਹਾਰਾਜ ਨੇ ਇਹ ਵੀ ਬਤਨ ਕੀਤਾ ਕਿਸੇ ਨੂੰ ਸੁਣਾਵੀ ਨਾ ਆਪ ਵੀ ਸੁਣੀ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ, ਇਹ ਚਾਰ ਤਰ੍ਹਾਂ ਦੇ ਨਾਲ ਗੁਰੂ ਕੇ ਪਿਆਰੋ ਬਾਣੀ ਪੜ੍ਹੀ ਜਾਂਦੀ ਆ, ਜਿਹਨੂੰ ਵਿਦਵਾਨਾਂ ਨੇ ਕਿਹਾ ਕਿ ਪਰਾ ਪਸੰਤੀ ਮਧਮਾ ਤੇ ਬੈਖਰੀ, ਇੱਕ ਨਾਭੀ ਵਿੱਚੋਂ, ਇੱਕ ਹਿਰਦੇ ਵਿੱਚੋਂ, ਇੱਕ ਆਪਣੇ ਆਪ ਜੋਗਾ ਨਿਤਨੇਮ ਤੇ ਇੱਕ ਗੁਰੂ ਕੇ ਪਿਆਰੋ ਭਾਵ ਇਹ ਬੋਲਣਾ ਤੇ ਹੋਰ ਵੀ ਕਿਸੇ ਨੂੰ ਸੁਣਾਈ ਹੋਵੇ। ਮਹਾਰਾਜ ਕਹਿੰਦੇ ਪੜ੍ਹਨਾ ਵੀ ਆ, ਇਹਨੂੰ ਸੁਣਨਾ ਵੀ ਆ ਤੇ ਸੁਣ ਕੇ ਕਮਾਈ ਵੀ ਕਰਨੀ ਆ। ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਜਪਜੀ ਸਾਹਿਬ ਵਿੱਚ ਗੁਰੂ ਕੇ ਪਿਆਰਿਓ चार पौड़ियां सरवण कर दियां, चार मनण दियां ते चार निध्यासन कमाई दियां ए महाराज ने उच्चारण कीतियां। इस करके परमेश्वर दे प्यारे पढ़दे भी आ सुनदे कमाउंदे
धीरज धर्म धरनी धर टेक।
इस करके उन्हां नूं धीरज मालक ने दित्ती धर्म कमाउंदे है, क्योंकि परमेश्वर दे घर की धीरता धरती धरनी धर धरती की न्याई है, एडी पाव निम्रता वाली है।
जत सत संजम हृदय समाए।
परमेश्वर दे प्यारे जत सत विच कैम है, वो सतवादी या संजम इंद्रिया नू दमन करके रखदे आ, हृदय विच मालक दे नाम नू पाप परोया होया है।
चौथे पद कौ जे मन पतियाए।
फिर महाराज कहिंदे राजगुण तमगुण सतगुण नू छड के जे तुरिया अवस्था विच कोई पहुंच जावे फिर कदे मन पतियाजदा है, क्योंकि हर बंदा कहिंदा रातों दिन ना चढ़े कि मैं रजोगुण विच जावां राज भाग मिल जावे। जी वह मिल गया तो तमो गुण पैदा हो जाता कि तमा नहीं मरती। फिर गुरु के प्यारों को सतवादी ते बरला ही तुरिया वस्ता गुरमुख पाईया संत सभा की ओट लही
साचे निर्मल मैल ना लगा।
फिर महाराज कहिंदे जे सच्चे दे नाल जुड़ गए निर्मल हो गए पवित्र हो गए उन्हां नूं दवैत दी वकारां दी मैल नहीं पूणा करदी।
गुरु कै शब्द भरम पाओ भागा।
गुरु की शब्द कमाई दे नाल उन्हां दे अंदरों भरम भागै भरम चलिया जांदा है।
सूरत मूरत आदि अनूप।
वो परमेश्वर जिहड़ा बड़ा सूरत सुंदर है, उदी मूर सरूप बड़ा सोहना है, वो आदि मुढ़ है अनु उपमा तो बारा है। जैसा तू तैसा तू ही क्या उपमा दीजा।
नानक जाचा साच स्वरूप।
धन गुरु नानक साहब कहिंदे मैं सच्चे स्वरूप उस वाहिगुरु सुंदर परमेश्वर नु जाचा मंगदा हाँ, मैं तो उस वाहिगुरु परमेश्वर नु त्यौणा करदा हाँ। सो आओ जो लड़ी वारिस पुत्र स्थान ते हर रोज कथा हुंदी है ये भी आपां एक शब्द दी विचार सरवण करिए जी।
श्लोक आस प्यासे मैं फिरो कब पेखो गोपाल।
श्लोक गुरु के प्यारे सवै लोक की प्राप्ति कराउण वाला, सवै लोक इत्थे दी बंदगी कीती परलोक का भी गुरु के प्यारे सुख देण वाला, एक शांति चार भी गया, एक गीत भी किया गया। धन गुरु ग्रंथ साहब जिया के अंदर 2844 श्लोक आते 2844 श्लोक आ। यह महाराज ने कितने श्लोक का सरलेख दे के बाणी उचारी आ। इत्थे जग्यासु रूप इसत्री परमेश्वर नू मिलन वास्ते आस प्यासी मैं फरो कब पेखो गोपाल। हे गोपाल सृष्टि के पालन हर दाता जी, मैं आस लैके घूमदी फिरदी हाँ, कब पेखो मैं कदों देखा कदों तुहाडे दीदार होण। आस प्यासी पिरकै ताई जो चातर कबूंदेरे, कहो नानक जीअड़ा बलहारी देहो दर्श प्रभ मेरे। आपां वेख्या ना अमृत वेले जदों पालकी साहब आउंदी आ ते गुरु के प्यारो आस लगी हुंदी आ खिचिया कि किते पालकी साहब नूं मोढ़ा लग जावे, आस लगी हुंदी आ किते फुल्लां दी वर्खा हो रही मेरी झोली विच इक फुल दा इक पत्ती भी डिग पैणा करे, क्योंकि ये आस आ। यह गुरु के प्यारो जग्यासु रूप इसत्री नू आस है कि मैनू प्रीतम मिल पैणा करे। कश्मीर दी धरती ते बैठी माई भाग परी और अखां दी जोत गवा चुकी, आस रखदी आ कि मीरी पीरी दे मालक आके कदे मिलन ते सतगुरु हरगोबिंद साहब जाके मिले माता नू निहाल कर देना कीता सी। गुरु के प्यारो जिन्ना जिन्ना ने आस रखी मालक ने उन्हां नू निहाल कीता है।
है कोई साजन संत जन नानक प्रभ मेलन हार।
फिर महाराज कहिंदे है कोई साजन संत जन, है को रब दा प्यारा सज्जन, है कोई संत है को रब दा प्यारा कि जिहड़ा मैनू वाहिगुरु दे नाल मिला दवे। कोई जन हर स्यों देवै जोर, चरण गहों बकों सुभ रसना दीजै प्राण अकोर। कोई जन इत्थे महाराज ने यह नहीं कहा कि उच्ची कुल दा होवे जां किते अमीर होवे जां को बादशाह, महाराज कहिंदे कोई जन कोई रब दा प्यारा अभ्यासी जिहड़ा जुड़िया किते मैनू भी जोड़ देना करे। मेरे प्रीतम की कोई बात सुनावै, सो भाई सो मेरा वीर कोई जन। इत्थे महाराज कहिंदे कि कोई रब दा प्यारा मैनू मालक नाल मिला दवे।
बिन मिलबे सांत ना उपजा, ਤਿਲ ਪਲ ਰਹਿਣ ਨਾ ਜਾਏ।
ਵਾਹਿਗੁਰੂ ਪਰਮੇਸ਼ਰ ਜੀ ਬਿਨਾਂ ਮਿਲਵੇ ਤੋਂ ਮੈਨੂੰ ਸ਼ਾਂਤੀ ਨਹੀਂ, ਮੈਨੂੰ ਠੰਡ ਨਹੀਂ ਪੈਂਦੀ। ਮੇਰਾ ਹੁਣ ਤੇਰੇ ਮਿਲਣ ਤੋਂ ਬਗੈਰ ਇੱਕ ਪਲ ਇਹ ਵੀ ਭਾਵ ਬੜਾ ਮੁਸ਼ਕਲ ਲੰਘਣਾ ਕਰਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਤੁਤ ਭਗਵੰਤਾ। ਇੱਕ ਖਿੰਨ ਪਲ ਵਿਸਰੈ ਤੂੰ ਸਵਾਮੀ ਜਾਣੋ ਬਰਸ ਪਚਾਸਾ। ਰੱਬ ਦੇ ਪਿਆਰੇ ਕਹਿੰਦੇ ਹੇ ਮੇਰੇ ਮਾਲਕ ਇੱਕ ਪਲ ਵੀ ਭੁੱਲ ਗਿਆ ਸਾਡਾ 50 ਸਾਲ ਦਾ ਵਿਛੋੜਾ ਪੈ ਜਾਏਗਾ, ਇਸ ਕਰਕੇ ਸਾਡੇ ਘੁਰਿਆ ਨਹੀਂ ਜਾਂਦਾ।
ਹਰ ਸਾਧ ਹੈ ਸਰਨਾਗਤੀ ਨਾਨਕ ਆਸ ਪੁਜਾਏ।
ਫਿਰ ਮਹਾਰਾਜ ਨੇ ਇੱਕ ਯੁਗਤੀ ਦੱਸੀ ਕਿ ਜੇ ਜੁੜਨਾ ਤੇ ਸਾਧਨਾ ਕਰਨ ਵਾਲੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆ ਜਾਣਾ ਕਰ, ਉਹ ਤੇਰੀ ਆਸ ਪੂਰੀ ਕਰ ਦੇਵਣਗੇ।
ਸ਼ੰਤ
ਗੁਰੂ ਕੇ ਪਿਆਰੋ ਇੱਕ ਸੰਗੀਤਮਈ ਚਾਲ ਆ, ਇਹ ਸੰਸਕ੍ਰਿਤ ਦਾ ਸ਼ਬਦ ਆ, ਸ਼ੰਤ ਇਹ ਗੀਤ ਆ। ਸ਼ੰਤ ਦੀਆਂ 4 ਤੁੱਕਾਂ ਵੀ ਆਉਂਦੀਆਂ ਤੇ 6 ਤੁੱਕਾਂ ਵੀ ਆ ਜਾਂਦੀਆਂ, ਇਹ ਸਤਿਗੁਰਾਂ ਦੀ ਆਪਣੀ ਮੌਜ ਹੈ।
ਰੁੱਤ ਸਰਦ ਅਡੰਬਰੂ ਅਸੂ ਕਤਕੇ ਹਰ ਪਿਆਸ ਜੀਓ।
ਹੁਣ ਮਹਾਰਾਜ ਕਹਿੰਦੇ ਜਿਹੜੀ ਅਸੂ ਕਤੇ ਦੀ ਰੁੱਤ ਆ ਨਾ, ਇਹ ਸਰਦ ਆ ਠੰਡੀ ਰੁੱਤ ਆ, ਇਹ ਅਡੰਬਰ ਬੜਾ ਸੋਹਣਾ ਭਾਵ ਇਹ ਮੌਕਾ ਬਣਿਆ। ਮਹਾਰਾਜ ਕਹਿੰਦੇ ਕਿ ਅੰਦਰ ਪਿਆਸ ਲੱਗੀ ਹੈ, ਕਿ ਅੰਦਰ ਪਿਆਸ ਖਿੱਚ ਹੈ ਕਿ ਪਰਮੇਸ਼ਰ ਮਿਲ ਪੈੜਾ ਕਰੇ।
ਹੋ ਜੰਤੀ ਦਰਸ਼ਨ ਫਿਰਤ ਕਬ ਮਿਲੀਆ ਗੁਣ ਤਾਸ ਜੀਓ।
ਇਸ ਕਰਕੇ ਮੈਂ ਖੋਜਦੀ ਫਿਰਦੀ ਹਾਂ ਦਰਸ਼ਨਾਂ ਨੂੰ ਕਿ ਕਬ ਮਿਲੀਏ, ਕਦੋਂ ਮਿਲਣਗੇ, ਇਹ ਗੁਣਾਂ ਦਾ ਤਾਸ ਖਜ਼ਾਨਾ ਕਦੋਂ ਪ੍ਰਾਪਤ ਹੋਵੇਗਾ।
ਬਿਨਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਤ੍ਰਿਗ ਬਣਾ।
ਉਸ ਵਾਹਿਗੁਰੂ ਕੰਤ ਪਿਆਰੇ ਤੋਂ ਬਿਨਾਂ ਭਾਵੇਂ ਦੁਨਿਆਵੀ ਸੁੱਖ ਬੜੇ ਆ, ਭਾਵੇਂ ਗੜ ਵਿੱਚ ਹਾਰ ਕੋ ਕੰਗਣ ਪਾਇਆ ਤਿਰਕਾਰ ਹੈ, ਕਿਸੇ ਕੰਮ ਨਹੀਂ ਹੈ।
ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ।
ਭਾਵੇਂ ਇਸਤਰੀ ਸੁੰਦਰ ਬੜੀ ਭਾਵ ਸੋਹਣੀ ਹੋਵੇ, ਸੁਜਾਨ ਬੜੀ ਸਿਆਣੀ ਹੋਵੇ, ਚਤਰ ਹਰ ਪੱਖ ਤੋਂ ਭਾਵ ਇਹ ਸਿਆਣੀ ਵੀ ਹੋਵੇ, ਇਹ ਤਤ ਬੇਤੀ ਹੋਵੇ, ਵਿਦਿਆ ਬੇਤੀ ਹੋਵੇ, ਪਰ ਜੇ ਪਰਮੇਸ਼ਰ ਪਿਆਰਾ ਉਹਨੂੰ ਨਹੀਂ ਪ੍ਰਾਪਤ ਹੋਇਆ। ਜਿਸ ਤਰ੍ਹਾਂ ਸਾਸ ਬਿਨਾਂ ਤੈਸੇ ਤਨਾਉ ਦਾ ਤਨ, ਜਿੱਦਾਂ ਅੰਦਰ ਸਵਾਸ ਨਹੀਂ ਚੱਲਦੇ, ਇੱਕ ਮੁਰਦਾ ਸਰੀਰ ਹੈ।
ਈਤ ਉਤ ਦਹਿ ਦਿਸ ਅਲੋਕਣਾ ਮਨ ਮਿਲਣ ਕੀ ਪ੍ਰਭ ਪਿਆਸ ਜੀਓ।
ਈਤ ਉਧਰ ਇੱਧਰ ਉਧਰ ਦਸਾਂ ਦਸਾਵਾਂ ਵੱਲ ਅਲੋਕਣ ਵੇਖਦੀ ਝਾਕਦੀ ਹੈ, ਮਨ ਵਿੱਚ ਮਿਲਣ ਦੀ ਪਿਆਸ ਲੱਗੀ ਹੋਈ ਹੈ।
ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣ ਤਾਸ ਜੀਓ।
ਅਖੀਰ ਵਿੱਚ ਮਹਾਰਾਜ ਕਿਰਪਾ ਕਰਦੇ ਹੈ, ਵਾਹਿਗੁਰੂ ਕਿਰਪਾ ਕਰ, ਮੈਨੂੰ ਨਿਮਾਣੀ ਨੂੰ ਮਿਲਣਾ ਕਰ, ਤੁਸੀਂ ਗੁਣਾਂ ਦੇ ਤਾਸ ਖਜ਼ਾਨੇ ਹੋ। ਸੋ ਬੇਅੰਤ ਵਿਚਾਰ ਕਰਦਿਆਂ ਭੁੱਲ ਚੁੱਕੋ ਜਾਂਦੀ, ਸਮਾਂ ਜਿਹੜਾ ਸਮਾਪਤ ਹੈ। ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ, ਸਮੂਹ ਪ੍ਰਬੰਧਕ ਕਮੇਟੀ ਦਾ, ਸਮੂਹ ਸੰਗਤਾਂ ਦਾ, ਸੁਜਨਾਂ ਨੇ ਨਾਲ ਕਥਾ ਪੜ੍ਹਾਈ, ਗਿਆਨੀ ਦਲਾਰ ਸਿੰਘ ਜੀ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਮਾਫ਼ੀ, ਇੰਨੀ ਕੁ ਸੇਵਾ ਪ੍ਰਵਾਨ ਕਰਨੀ ਆ। ਦੋ ਪੰਕਤੀਆਂ ਪੜ੍ਹ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਈਤ ਉਤ ਦਹਿ ਦਿਸ ਅਲੋਕਣਾ ਮਨ ਮਿਲਣ ਕੀ ਪ੍ਰਭ ਪਿਆਸ ਜੀਓ। ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣ ਤਾਸ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।